SBS South Asian ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਮੇਰੇ ਨਾਲ ਅੱਜ ਜਿਹੜੀ ਸ਼ਖਸੀਅਤ ਨੇ ਸਾਂਝ ਪਾਈ ਹੈ ਸਾਹਿਤਕ ਗਲਿਆਰਿਆਂ ਦੇ ਵਿੱਚ, ਜਾਂ ਅਸੀਂ ਆਖੀਏ ਕਿ ਜਿਹੜੇ ਸਾਹਿਤਕ ਹਲਕੇ ਨੇ ਹੁੰਦੇ ਨੇ ਉਹਨਾਂ ਦੇ ਵਿੱਚ ਜਾਣਿਆ ਪਛਾਣਿਆ ਨਾਮ ਹੈ ਪੰਜਾਬੀ ਮੂਲ ਦੇ ਸ਼ਾਇਰ ਜਿਹੜੇ ਕਿ ਲੰਮੇ ਸਮੇਂ ਤੋਂ ਆਸਟ੍ਰੇਲੀਆ ਵਸੇ ਹੋਏ ਨੇ, ਸ਼ਮੀ ਜਲੰਧਰੀ ਸਾਹਿਬ। ਉਹਨਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੇ ਨਾਲ ਸਾਂਝ ਪਾਈ ਹੈ। ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਸਾਹਿਤਕ ਸਫ਼ਰ ਦੇ ਬਾਰੇ 'ਚ, ਪੰਜਾਬੀ ਸਾਹਿਤ ਦਾ ਭਵਿੱਖ ਕਿਵੇਂ ਆ ਆਸਟ੍ਰੇਲੀਆ ਦੇ ਵਿੱਚ, ਪੰਜਾਬੀ ਜ਼ੁਬਾਨ ਦਾ ਭਵਿੱਖ ਕੀ ਹੈਗਾ, ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸ਼ਮੀ ਭਾਜੀ, ਬਹੁਤ ਬਹੁਤ ਸਵਾਗਤ ਪਹਿਲਾਂ SBS ਪੰਜਾਬੀ ਦੇ ਵਿਹੜੇ 'ਚ।
ਜੀ ਪਤਸਵੀਰ ਜੀ, ਬਹੁਤ ਬਹੁਤ ਜੀ, ਤੁਹਾਨੂੰ ਵੀ ਬਹੁਤ ਮੁਹੱਬਤਾਂ, ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ SBS ਰੇਡੀਓ ਦੇ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਬਖਸ਼ਿਆ, ਤੇ ਬਹੁਤ ਮੁਹੱਬਤਾਂ ਜੀ, ਬਹੁਤ ਬਹੁਤ ਸ਼ੁਕਰਾਨੇ।
ਕੀ ਜਿਵੇਂ ਚੱਲ ਰਹੇ ਭਾਜੀ ਅੱਜ ਕੱਲ੍ਹ ਦੇ, ਕੀ ਨਵਾਂ ਪੜ੍ਹ ਲਿਖ ਰਹੇ ਹੋ, ਥੋੜ੍ਹਾ ਜਿਹਾ ਪਹਿਲਾਂ ਸਾਡੇ ਨਾਲ ਉਹ ਸਾਂਝਾ ਕਰੋ, ਫਿਰ ਉਸ ਤੋਂ ਬਾਅਦ ਅੱਗੇ ਚੱਲਾਂਗੇ ਆਪਾਂ।
ਪੜ੍ਹ ਲਿਖ ਤਾਂ ਜੋ ਵੀ ਸਾਹਮਣੇ ਆ ਜਾਂਦਾ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਨਵੇਂ ਲੇਖਕ ਹੈਗੇ ਆ, ਔਰ ਜਿੱਥੋਂ ਕੋਈ ਪੜ੍ਹਨ ਨੂੰ ਮਿਲ ਜਾਂਦਾ ਪੜ੍ਹ ਲਈਦਾ, ਸੁਣਨ ਨੂੰ ਜ਼ਿਆਦਾਤਰ ਸੁਣੀਦਾ ਯੂਟਿਊਬ 'ਤੇ ਸੁਣ ਲਈਦਾ ਹੈਗਾ, ਹੈ ਨਾ, ਲਿਟਰੇਚਰ ਅਤੇ ਰਲਮਲ ਚੱਲਦਾ ਰਹਿੰਦਾ ਹੈਗਾ। ਕੋਈ ਖਾਸ ਇਸ ਤਰ੍ਹਾਂ ਨਹੀਂ ਗਾ, ਕੋਈ ਖਾਸ ਕਿਤਾਬ ਇੱਦਾਂ ਇੱਦਾਂ ਨਹੀਂ ਹੈਗਾ, ਬਾਕੀ ਅੱਜ ਕੱਲ੍ਹ ਤਾਂ ਹਰ ਜਗ੍ਹਾ 'ਤੇ ਹੀ ਪੜ੍ਹਨ ਨੂੰ ਮਿਲ ਜਾਂਦਾ ਹੈਗਾ, ਅਤੇ ਵਧੀਆ ਜਿਸ ਤਰ੍ਹਾਂ ਦੇ ਮਿਆਰ ਦਾ ਹੈਗਾ, ਬਾਕੀ ਤੁਸੀਂ ਕਿਸ ਤਰ੍ਹਾਂ ਪੜ੍ਹਨਾ ਚਾਹੁੰਦੇ ਹੋ ਉਹ ਤੁਹਾਡੇ 'ਤੇ ਡਿਪੈਂਡ ਕਰਦਾ।
ਜਿਹੜੇ ਸਰੋਤੇ ਸਾਨੂੰ ਸੁਣ ਰਹੇ ਨੇ, ਹਾਲਾਂਕਿ ਜਿਹੜੇ ਸਾਹਿਤਕ ਸਰਗਰਮੀਆਂ ਨਾਲ ਜੁੜੇ ਨੇ ਉਹਨਾਂ ਨੂੰ ਤਾਂ ਸ਼ਮੀ ਜਲੰਧਰੀ ਸਾਹਿਬ ਦੇ ਬਾਰੇ ਪਤਾ ਹੋਏਗਾ, ਪਰ ਫਿਰ ਵੀ ਜਿਹੜੇ ਲੋਕ ਨਹੀਂ ਜਾਣਦੇ ਮੈਂ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਦੱਸ ਦੇਵਾਂ ਕਿ ਬਹੁਤ ਸਾਰੇ ਇਹਨਾਂ ਦੇ ਵੱਲੋਂ ਗੀਤ ਜਿਹੜੇ ਆ ਉਹ ਲਿਖੇ ਗਏ ਨੇ, ਨਜ਼ਮਾਂ ਬੜੀਆਂ ਖੂਬਸੂਰਤ ਨੇ ਇਹਨਾਂ ਦੀਆਂ, ਅੱਗੇ ਚੱਲ ਕੇ ਸੁਣਾਂਗੇ ਵੀ ਆਪਾਂ। ਗੀਤਾਂ ਦੀ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਦੇ ਜਿਹੜੇ ਮਕਬੂਲ ਕਲਾਕਾਰ ਹੈਗੇ ਨੇ ਉਹਨਾਂ ਦੀਆਂ ਆਵਾਜ਼ਾਂ ਦੇ ਵਿੱਚ ਬਾਲੀਵੁੱਡ ਤੱਕ ਇਹਨਾਂ ਦੇ ਜਿਹੜੇ ਗਾਣੇ ਆ ਉਹ ਕਲਾਕਾਰਾਂ ਦੇ ਵੱਲੋਂ ਗਾਏ ਗਏ ਨੇ। ਮਿਸਾਲ ਦੇ ਤੌਰ 'ਤੇ ਮੋਟੇ ਮੋਟੇ ਜੇਕਰ ਨਾਂ ਲਵਾਂ, ਹਾਲਾਂਕਿ ਨਾਂ ਬਹੁਤ ਹੈਗੇ ਨੇ, ਨੂਰਾਂ ਸਿਸਟਰ ਦੀ ਗੱਲ ਕਰ ਲਈਏ, ਪਾਕਿਸਤਾਨ ਦੇ ਜਿਹੜੇ ਬੜੇ ਮਕਬੂਲ ਬੜੇ ਅਜ਼ੀਮ ਗਾਇਕ ਨੇ ਮੁਹੰਮਦ ਅਲੀ ਸਾਹਿਬ, ਉਹਨਾਂ ਦੇ ਵੱਲੋਂ ਗਾਣੇ ਇਹਨਾਂ ਦੇ ਗਾਏ ਗਏ ਨੇ। ਮੁਸਰਤ ਅਬਾਜ਼, ਪੰਜਾਬੀ ਲੋਕ ਗਾਇਕਾ ਗੁਰਲੇਜ਼ ਅਖਤਰ, ਜੋਹੇਬ ਨਈਮ ਬਾਬਰ ਅਤੇ ਹੋਰ ਅਨੇਕਾਂ ਗਾਇਕਾਂ ਦੇ ਵੱਲੋਂ ਇਹਨਾਂ ਦੇ ਲਿਖੇ ਜਿਹੜੇ ਗਾਣੇ ਹੈ ਉਹ ਉਹਨਾਂ ਨੂੰ ਆਪਣੀ ਆਵਾਜ਼ ਦਿੱਤੀ ਗਈ ਹੈ। ਸ਼ਮੀ ਭਾਅ ਜੀ, ਜਦੋਂ ਤੁਹਾਡੀਆਂ ਰਚਨਾਵਾਂ ਪੜ੍ਹਦੇ ਹਾਂ, ਰਚਨਾਵਾਂ ਦੇ ਵਿੱਚ ਕਈ ਵਾਰੀ ਤੁਸੀਂ ਜਿਹੜੇ ਹੈ ਕੌੜੇ ਸੱਚ ਵੀ ਬੜੇ ਸਪਸ਼ਟ ਤਰੀਕੇ ਨਾਲ ਬਿਆਨ ਕਰਦੇ ਹੋ। ਜੇਕਰ ਮੈਂ ਤੁਹਾਡੇ ਸ਼ੇਰ ਦਾ ਇੱਕ ਜ਼ਿਕਰ ਕਰਾਂ ਕਿ ਇਲਮ ਦਾ ਦੀਵਾ ਹੱਥੀ ਫੜਿਆ, ਮਨ ਵਿੱਚ ਘੋਰ ਹਨੇਰਾ ਵੜਿਆ, ਹਰ ਵੇਲੇ ਜੋ ਰੱਬ ਰੱਬ ਕਰਦਾ ਲੋਕਾਂ ਨਾਲ ਉਹ ਰਹਿੰਦਾ ਲੜਿਆ।
ਬਿਲਕੁਲ, ਹੈ ਨਾ,
ਇਹ ਹਕੀਕਤਾਂ ਜਦੋਂ ਬਿਆਨ ਕੀਤੀਆਂ ਜਾਂਦੀਆਂ ਨੇ, ਹੈ ਨਾ, ਜਾਂ ਜਦੋਂ ਕਰਨੀਆਂ ਹੁੰਦੀਆਂ ਨੇ, ਉਹ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਜਾਂ ਉਹ ਤੋਂ ਜਿਹੜੀ ਮਨੋਬਿਰਤੀ ਹੁੰਦੀ ਹੈ ਉਹ ਥੋੜ੍ਹੀ ਜਿਹੀ ਸਾਡੇ ਨਾਲ ਜੇਕਰ ਸਾਂਝੀ ਕਰ ਸਕੋ।
ਹਾਂਜੀ, ਮੇਰੀ ਜਿਹੜੀ ਮਨੋਬਿਰਤੀ ਆ ਉਹ ਹਮੇਸ਼ਾ ਮੇਰੀ ਮਨੋਬਿਰਤੀ, ਪਹਿਲੀ ਗੱਲ ਤੇ ਹੈਗੀ ਕਿ ਜਿਹੜੀਆਂ ਚੀਜ਼ਾਂ ਦੀ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਇਹ ਹਰ ਮਜ਼ਹਬ ਦੇ ਵਿੱਚ ਜਿਹੜੇ ਕੁਛ ਕੁ ਤਬਕੇ ਦੇ ਲੋਕ ਹੁੰਦੇ ਆ ਕਿ ਉਹ ਜਿਹੜੇ ਜ਼ਿਆਦਾ ਆਪਣੇ ਆਪ ਨੂੰ ਪਿਓਰ ਸਮਝਦੇ ਆ ਜਾਂ ਜ਼ਿਆਦਾ ਆਪਣੇ ਆਪ ਨੂੰ ਰੱਬ ਦੇ ਕਲੋਜ਼ ਸਮਝਦੇ ਆ, ਔਰ ਉਹਨਾਂ ਦੇ ਇੱਕ ਉਹਨਾਂ ਦੇ ਅੰਦਰ ਇੱਕ ਨਾ ਕਹਿ ਲਓ ਕਿ ਆਪਣੇ ਅੰਦਰ ਪ੍ਰਾਊਡ ਫੀਲ ਹੁੰਦਾ ਕਿ ਯਾਰ ਮੈਂ ਬਹੁਤ ਰੱਬ ਦੇ ਕਲੋਜ਼ ਆ ਜਾਂ ਮੈਂ, ਪਰ ਅੰਦਰ ਉਹਨਾਂ ਦੇ ਕੁਛ ਹੋਰ ਹੁੰਦਾ ਆ। ਔਰ ਦੂਸਰੀ ਗੱਲ ਆ, ਮੇਰਾ ਜੋ ਮੰਨਣਾ ਹੈ ਜੀ, ਮੇਰੀ ਮਨੋਬਿਰਤੀ ਆ ਉਹ ਹੈ ਕਿ ਮੇਰਾ ਜਿਹੜਾ ਅੰਦਰੂਨੀ ਕੰਸਰਨ ਆ ਉਹ ਕਿਸੇ ਵੀ ਰਿਲੀਜਨ ਦੇ ਨਾਲ ਨਹੀਂ ਹੈਗਾ। ਮੇਰਾ ਮੰਨਣਾ ਹੈ ਕਿ ਜਦੋਂ ਜ਼ਮੀਨ ਆਸਮਾਨ ਜਦੋਂ ਬਣਾਇਆ ਜਾਂ ਉਸ ਤੋਂ ਜਦੋਂ ਸ਼ੁਰੂਆਤ ਹੋਈ ਆ, ਔਰ ਹਰ ਚੀਜ਼ ਸੈਕੂਲਰ ਸੀਗੀ, ਔਰ ਮੇਰੇ ਜ਼ਿਹਨ ਦੇ ਵਿੱਚ ਇਹ ਆ ਕਿ ਜਿਹੜਾ ਰੱਬ ਆ ਉਹ ਵੀ ਸੈਕੂਲਰ, ਜੇ ਰੱਬ ਜੇ ਤੁਸੀਂ ਰੱਬ ਨੂੰ ਮੰਨਦੇ ਤਾਂ ਉਹ ਸੈਕੂਲਰ ਹੀ ਹੋਏਗਾ, ਉਹ ਕੋਈ ਮਜ਼ਹਬੀ ਨਹੀਂ ਹੋਏਗਾ।
ਵੈਸੇ ਆਪਣੇ ਸਰੋਤਿਆਂ ਦੇ ਮੈਂ ਗਿਆਨ ਦੇ ਵਿੱਚ ਇਹ ਵੀ ਵਾਅਦਾ ਕਰ ਦੇਵਾਂ ਕਿ ਸ਼ਮੀ ਸਾਹਿਬ ਦੀਆਂ ਤਿੰਨ ਜਿਹੜੀਆਂ ਪੁਸਤਕਾਂ ਹੁਣ ਤੱਕ ਲੋਕ ਅਰਪਣ ਹੋ ਚੁੱਕੀਆਂ ਨੇ, ਵਤਨੋਂ ਦੂਰ, ਪਹਿਲੀ ਬਾਰਿਸ਼, ਅਤੇ ਇਸ਼ਕ ਮੇਰਾ ਸੁਲਤਾਨ, ਜਿਹਨੂੰ ਕਿ ਬੜੀ ਮੁਹੱਬਤ ਮਿਲੀ ਹੈ ਲਿਟਰੇਚਰ ਅਵਾਰਡ 2021 ਦੇ ਵਿੱਚ ਗੁਰੂ ਕਾਸ਼ੀ ਸਾਹਿਤ ਅਕਾਡਮੀ ਦੇ ਵੱਲੋਂ ਉਸ ਕਿਤਾਬ ਨੂੰ ਜਿਹੜਾ ਮਿਲ ਚੁੱਕਾ ਹੈ। ਔਰ ਨਾ ਸਿਰਫ ਜਿਹੜੇ ਭਾਰਤੀ ਪੰਜਾਬੀ ਹੈਗੇ ਆ ਬਲਕਿ ਜਿਹੜੇ ਸਰਹੱਦ ਪਾਰੋਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਪਾਕਿਸਤਾਨੀ ਜਿਹੜੇ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਵੱਲੋਂ ਵੀ ਬੜੀ ਮੁਹੱਬਤ ਮਿਲੀ ਹੈ ਉਸ ਪੁਸਤਕ ਨੂੰ। ਭਾਅ ਜੀ, ਇਹ ਜਿਹੜਾ ਕਿਤਾਬਾਂ ਲਿਖਣ ਦਾ ਸਿਲਸਿਲਾ, ਪੁਸਤਕ ਜਿਹੜੀ ਪਹਿਲੀ ਫਿਰ ਆਸਟ੍ਰੇਲੀਆ ਦੇ ਵਿੱਚ ਆ ਕੇ ਪ੍ਰਕਾਸ਼ਿਤ ਹੋਈ ਸੀ ਜਾਂ ਪੰਜਾਬ ਰਹਿੰਦੇ ਹੀ ਸ਼ੁਰੂਆਤ ਹੋ ਗਈ ਸੀ?
ਹਾਂਜੀ, ਨਹੀਂ, ਲਿਖਣਾ ਤਾਂ ਮੈਂ ਕਾਫੀ ਬਚਪਨ ਤੋਂ ਸ਼ੁਰੂ ਕੀਤਾ ਹੋਇਆ, ਤੇ ਔਰ ਬਟ ਜਿਹੜਾ ਕਿਤਾਬਾਂ ਦਾ ਸਿਲਸਿਲਾ ਉਹ ਇੱਥੇ ਆ ਕੇ ਸ਼ੁਰੂ ਕੀਤਾ ਸੀਗਾ
ਜੀ।
ਤੇ ਹਾਂਜੀ,
ਪਹਿਲੀ ਪੁਸਤਕ ਕਿਹੜੇ ਸਾਲ ਦੇ ਵਿੱਚ ਤੁਸੀਂ ਪ੍ਰਕਾਸ਼ਿਤ ਕਰਵਾ ਲਈ ਸੀ?
ਅਸਲ 'ਚ ਮੈਂ ਸਭ ਤੋਂ ਪਹਿਲਾਂ ਜਿਹੜੀ ਕਿਤਾਬ ਸੀ ਇੱਕ ਉਹ ਮੈਂ ਕਦੀ ਜ਼ਿਕਰ ਨਹੀਂ, ਕਿਉਂਕਿ ਮੇਰਾ ਬੜਾ ਰਫ ਵਰਕ ਸੀਗਾ, ਉਹ ਸੀ ਗਾਵਾਂ ਦਾ ਸਫ਼ਰ, ਬਟ ਮੈਂ ਉਹਨੂੰ ਕਦੀ ਉਹਨੂੰ ਇਸ ਲਈ ਸੀਰੀਅਸ ਨਹੀਂ ਲਿਆ, ਕਈ ਵਾਰੀ ਹੁੰਦਾ ਨਾ ਤੁਸੀਂ ਬਚਪਨ ਦੇ ਵਿੱਚ ਬੜਾ ਕੱਚਾ ਕੰਮ ਕੀਤਾ ਹੁੰਦਾ, ਅਨਨੈਸੈਸਰੀ ਚੀਟਾਂ ਕਹਿ ਲਓ ਮਾਰੀਆਂ ਹੁੰਦੀਆਂ, ਤੇ ਉਹ ਕਈ ਵਾਰੀ ਤੁਸੀਂ ਉਹ ਤੁਸੀਂ ਅਣਜਾਣ ਪੁਣੇ ਸੀ ਜਾਂ ਕਹਿ ਲਓ ਕਿ ਉਹਨੂੰ ਤੁਸੀਂ ਛਾਪ ਵੀ ਬਹਿੰਦੇ ਹੋ, ਤੇ ਪਰ ਉਹ ਮੈਂ ਥੋੜਾ ਜਿਹਾ ਉਸ ਤੋਂ ਸੰਤੁਸ਼ਟ ਨਹੀਂ ਸੀਗਾ, ਸੋ ਮੈਂ ਕਦੀ ਉਹਦਾ ਜ਼ਿਕਰ ਵੀ ਨਹੀਂ ਕਰਦਾ। ਤੇ ਉਹ ਸੀਗੀ ਮੇਰੀ ਕਿਤਾਬ, ਫਿਰ ਦੂਸਰੀ ਵਾਰੀ ਸੀ ਵਤਨੋਂ ਦੂਰ, ਔਰ ਫਿਰ ਮੇਰੀ ਜਿਹੜੀ ਸੀ, ਫਿਰ ਉਸ ਤੋਂ ਬਾਅਦ 10-12 ਸਾਲ ਦੇ ਗੈਪ ਦੇ ਨਾਲ ਮੈਂ ਜਿਹੜੀ ਪਹਿਲੀ ਬਾਰਿਸ਼ ਸੀ ਉਹਦੇ ਵਿੱਚ ਮੈਨੂੰ ਲੱਗਾ ਕਿ ਹੁਣ, ਕਿਉਂਕਿ ਜਦੋਂ ਵਕਫੇ ਨਾਲ ਲਿਖਦੇ ਆ ਤੁਹਾਡੀ ਸੋਚ ਵੀ ਬਦਲਦੀ ਆ, ਤੁਸੀਂ ਆਪਣੇ ਆਲਾ ਦੁਆਲਾ ਵੀ ਦੇਖਦੇ ਆ, ਬਹੁਤ ਕੁਛ ਚੀਜ਼ਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ 'ਚ ਸਿੱਖਦੇ ਆ, ਔਰ ਤੁਹਾਡੀ ਜਿਹੜੀ ਸੋਚ ਵਿੱਚ ਵੀ ਪੁਖਤਗੀ ਆਉਂਦੀ ਆ, ਔਰ ਤੁਹਾਡੇ ਲਿਖਣ ਦੇ ਵਿੱਚ ਵੀ ਤੁਹਾਡਾ ਜਿਹੜਾ, ਇਹ ਨਹੀਂ ਕਹਿੰਦਾ ਕਿ ਬਹੁਤ ਉੱਪਰ ਚਲ ਜਾਂਦੇ, ਲੇਕਿਨ ਫਰਕ ਪੈਂਦਾ। ਅਗਰ ਤੁਸੀਂ ਤੁਸੀਂ ਇੱਕ ਚਿੰਤਕ ਹੋ, ਇੱਕ ਸੋਚਣ ਵਾਲੇ ਹੋ, ਤੇ ਤੁਹਾਡੀ ਸੋਚ ਡੇ ਬਾਈ ਡੇ ਫਰਕ ਪੈਂਦਾ ਆ। ਜੇ ਤੁਸੀਂ ਪਾਣੀ ਦੇ ਵਹਾਅ ਨੂੰ ਚੱਲਦੇ ਰਹਿੰਦੇ ਆ ਤੇ ਕੁਛ ਨਾ ਕੁਛ ਤੁਹਾਡੇ ਅੰਦਰ ਚੇਂਜ ਆਉਂਦਾ, ਬਦਲਦਾ ਆ, ਉਹ ਤੁਹਾਡੀ ਕਵਿਤਾ ਦਾ ਰੂਪ ਵੀ ਚੇਂਜ ਹੁੰਦਾ, ਤੁਹਾਡੇ ਵਿਚਾਰਾਂ ਦੇ ਵਿੱਚ ਵੀ ਚੇਂਜ ਆਉਂਦਾ। ਤੇ ਸੋ ਉਹ ਪਹਿਲੀ ਬਾਰਿਸ਼ ਦੇ ਵਿੱਚ ਮੈਨੂੰ ਲੱਗਾ ਕਿ ਉਹ 10-12 ਸਾਲ ਦੇ ਵਕਤ ਵਿੱਚ ਕਾਫੀ ਫਰਕ ਸੀਗਾ। ਤੇ ਔਰ ਫਿਰ ਮੈਂ ਜਿਹੜੀ ਸੀ ਉਹ ਇਸ਼ਕ ਮੇਰਾ ਸੁਲਤਾਨ, ਤੇ ਉਸ ਤੋਂ ਬਾਅਦ ਹਾਲੇ ਕੋਈ ਇਸ ਤਰ੍ਹਾਂ ਦਾ ਨਹੀਂ, ਬਟ ਲਿਖੀ ਦੀਆਂ ਹੈਗੀਆਂ ਨਜ਼ਮਾਂ, ਬਟ ਹਾਲੇ ਕੋਈ ਉਹਨੂੰ ਟਾਈਮ ਦੇ ਰਿਹਾ ਹੈਗਾ ਤਾਂ ਕਿ ਹੋਰ ਕੁਛ ਸਿੱਖਿਆ ਜਾਵੇ, ਤੇ ਫਿਰ ਕਿਤੇ ਫਿਰ ਸੋਚਾਂਗੇ ਜਦੋਂ ਕੁਛ ਸਿੱਖ ਲਿਆ ਜਾਂ ਲਿਖ ਲਿਆ ਤਾਂ ਫਿਰ ਉਹਨੂੰ ਵੀ ਕਿਤਾਬ ਦਾ ਰੂਪ ਦੇਵਾਂਗੇ।
ਪਹਿਲੀ ਬਾਰਿਸ਼ ਜਾਂ ਫਿਰ ਇਸ਼ਕ ਇਮਰਾ ਸੁਲਤਾਨ, ਉਹਦੇ ਵਿੱਚੋਂ ਜੇਕਰ ਕੁਝ ਅੰਸ਼ ਤੁਸੀਂ ਸਾਡੇ ਨਾਲ ਸਾਂਝੇ ਕਰਨਾ ਚਾਹੋ, ਕਿਉਂਕਿ ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ ਤੁਹਾਡੀਆਂ ਨਜ਼ਮਾਂ ਦੀ, ਤੁਹਾਡੀ ਲਿਖਣੀ ਦੀ, ਕੁਝ ਹਿੱਸਾ ਜਿਵੇਂ ਮੈਂ ਸ਼ੁਰੂ ਦੇ ਵਿੱਚ ਸਾਂਝਾ ਵੀ ਕੀਤਾ ਤੁਹਾਡਾ ਇੱਕ ਸ਼ੇਅਰ ਪੜ੍ਹ ਕੇ, ਤਾਂ ਜਿਹੜੇ ਸਾਡੇ ਸੁਣਨ ਵਾਲੇ ਉਹਨਾਂ ਦੇ ਮਨ ਦੇ ਵਿੱਚ ਵੀ ਹੋਏਗਾ ਵੀ ਕੁਝ ਸੁਣਿਆ ਜਾਵੇ ਜ਼ਰੂਰ।
ਹਾਂਜੀ, ਮੇਰੇ ਮੈਂ 2-3 ਚੀਜ਼ਾਂ ਸੁਣਾਵਾਂਗਾ। ਮੇਰੇ ਨਾ ਐਕਚੁਅਲੀ ਜਿਹੜੀ ਮੇਰਾ ਕਾਵਿ ਰੰਗ ਜਾਂ ਕਹਿ ਲਓ ਉਹਦਾ ਇੱਕ
ਜੀ
ਸਵਾਦ ਆ, ਉਹਦੇ ਵਿੱਚ ਜ਼ਿਆਦਾ ਮੈਂ ਅੱਜ ਕੱਲ੍ਹ ਜੋ ਲਿਖਿਆ ਜਾ ਇਸ਼ਕ ਮੇਰਾ ਸੁਲਤਾਨ ਆ, ਉਹਦੇ ਵਿੱਚ ਥੋੜਾ ਜਿਹਾ ਸੂਫੀਆਨਾ ਰੰਗਤ ਜ਼ਿਆਦਾ, ਮੈਂ ਸੂਫੀਆਨਾ ਜ਼ਿਆਦਾ ਪੜ੍ਹਿਆ, ਫਿਰ ਉਹਦੇ ਵਿੱਚ ਜ਼ਿਆਦਾ ਉਹ ਰੰਗਤ ਹੈਗੀ ਆ, ਔਰ ਥੋੜਾ ਜਿਹਾ ਲਿਟਰੇਚਰ ਵੀ ਹੈ। ਔਰ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਨਜ਼ਮ ਤੁਹਾਨੂੰ ਪੰਜਾਬੀ ਦੀ ਸੋਰੀ ਇਹਦੀ ਸ਼ੁਰੂ ਦੱਸਾਂਗਾ ਤੁਹਾਨੂੰ, ਉਹਦਾ ਨਾਮ ਹੈ 12 ਮਾਹ। ਤੇ ਉਹ ਇੱਕ ਨਜ਼ਮ ਆ, ਮੈਂ ਮੌਸਮਾਂ ਦੇ ਬਾਰੇ ਬਹੁਤ ਲਿਖਣ ਦਾ ਸ਼ੌਕੀਨ ਆ, ਜਿੱਦਾਂ ਮੌਸਮਾਂ ਮਹੀਨਿਆਂ ਦਾ, ਜਿੱਥੇ ਕੋਈ ਮਹੀਨਿਆਂ ਦਾ ਜਾਂ ਪੰਜਾਬੀ ਦੇ ਕੁਛ ਐਸੇ ਜਿਹੜੇ ਗੁਆਚ ਚੁੱਕੇ ਲਫ਼ਜ਼ ਆ ਉਹਨਾਂ ਨੂੰ ਜ਼ਿਕਰ ਕਰਨਾ ਮੈਨੂੰ ਬੜਾ ਚੰਗਾ ਲੱਗਦਾ। ਤਾਂ ਮੈਂ ਇੱਕ ਨਜ਼ਮ ਲਿਖੀ ਸੀ, ਉਹਦੇ ਵਿੱਚ ਸਾਰੇ ਜਿਹੜੇ ਸਾਡੇ ਦੇਸੀ ਮਹੀਨੇ ਆ ਉਹ ਲੋਕ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਹੈਗਾ, ਔਰ ਇਸ ਕਰਕੇ ਉਹ ਨਜ਼ਮ ਲਿਖੀ ਸੀ, ਔਰ ਮੌਸਮ ਉਹਨੂੰ ਮੌਸਮਾਂ ਦੇ ਨਾਲ ਮੈਂ ਨੱਥੀ ਕੀਤਾ ਸੀਗਾ ਕਿ ਕਿਹੜੇ ਮਹੀਨੇ 'ਚ ਕਿਹੜਾ ਮੌਸਮ ਆਉਂਦਾ। ਉਹ ਕਹਿੰਦਾ ਸੀਗਾ ਕਿ ਫੱਗਣ ਆਖੇ ਲੱਗ ਆਸਾਨੇ ਚੇਤਰ ਤੋਂ ਰੰਗ ਮੰਗੇ, ਚੇਤਰ ਸਾਡੀ ਝੋਲੀ ਪਾਏ ਰਿਜ਼ਕ ਵਿਸਾਖੀ ਰੰਗੇ, ਰਿਜ਼ਕਾਂ ਵਿੱਚੋਂ ਹੱਸ ਹੱਸ ਉੱਠੀਆਂ ਜੇਠ ਸੰਧੂਰੀ ਧੁੱਪਾਂ, ਧੁੱਪਾਂ ਕੀਤੀ ਹਾੜੀ ਰੰਗਲੀ ਜੋਬਨ ਚੜਿਆ ਰੁੱਖਾਂ, ਰੁੱਖਾਂ ਉੱਤੇ ਪਈਆਂ ਪੀਂਘਾਂ ਸੌਣ ਲੱਗੇ ਜਦ ਮੇਲੇ, ਮੇਲਾ ਵੇਖਣ ਆਇਆ ਭਾਦੋਂ ਨੱਚੇ ਟੱਪੇ ਖੇਲੇ, ਹੱਸੇ ਬੰਨਿਆ ਵਟਾਂ ਉੱਤੇ ਅੱਸੂ ਦੀ ਹਰਿਆਲੀ, ਕੱਤਕ ਕੀਤੀ ਰਾਤ ਲਮੇਰੀ ਠੰਡੀ ਸੰਘਣੀ ਕਾਲੀ, ਸੰਘਣੇ ਪੱਤੇ ਝੜ ਗਏ ਸਾਰੇ ਜਦ ਮੱਗਰ ਝਾੜੀ ਲੋਈ, ਪੋਦਾ ਕੋਰਾ ਪਾ ਕੇ ਉੱਤੇ ਧਰਤੀ ਰੇਸ਼ਮ ਹੋਈ, ਤੇ ਮਾਘ ਦੀ ਸੋਹਣੀ ਪੌਂਦੇ ਵੱਲੇ ਜਦ ਦੇਖਿਆ ਉਸ ਬੇਅੰਤ, ਫੁੱਲਾਂ ਉੱਤੇ ਚੜਿਆ ਜੋਬਨ ਤੇ ਲੋਕੀ ਕਹਿਣ ਬਸੰਤ, ਬਸੰਤ ਗੁਲਾਬੀ ਵਿੱਚ ਅਸਾਂ ਜਦ ਖੇਡੇ ਨਾਲ ਪਤੰਗਾਂ ਦੇ, ਫੱਗਣ ਨੇ ਫਿਰ ਲਾਇਆ ਸਾਨੂੰ ਮਗਰ ਚੇਤ ਦੇ ਰੰਗਾਂ ਦੇ, ਫੱਗਣ ਆਖੇ ਲੱਗ ਅਸਾਨੇ ਚੇਤਰ ਤੋਂ ਰੰਗ ਮੰਗੇ। ਸੋ ਇਸ ਤਰ੍ਹਾਂ ਦਾ ਮੇਰਾ ਮੈਨੂੰ ਕੁਦਰਤ ਦੇ ਨਾਲ ਉਹਦੇ ਨਾਲ ਗੱਲਾਂ ਕਰਨ ਦਾ ਬੜਾ ਇੱਕ ਝਾਸਾ ਹੈ, ਉਹ ਬੜਾ ਸ਼ੌਕ ਹੈ।
ਇਹ ਸਾਰੀਆਂ ਨਾ ਅੱਖਾਂ ਦੇ ਅੱਗੇ ਸਾਰੀਆਂ ਰੁੱਤਾਂ ਜਿਹੜੀਆਂ ਉਹ ਐ ਲੰਘਦੀਆਂ ਪ੍ਰਤੀਤ ਹੁੰਦੀਆਂ ਨੇ ਜਦੋਂ ਤੁਸੀਂ ਅਲਫਾਜ਼ਾਂ ਦੇ ਰਾਹੀਂ ਬਿਆਨ ਕੀਤਾ ਨਾ, ਜਿਵੇਂ ਬੰਦਾ
ਬਹੁਤ ਸ਼ੁਕਰੀਆ
ਪਤਝੜ ਹੁੰਦੀ ਹੈ ਜਾਂ ਫਿਰ ਸਰਦੀ ਆਉਂਦੀ ਹੈ ਜਾਂ ਬਸੰਤ ਆਉਂਦੀ ਹੈ, ਜੇਠ ਦੀਆਂ ਧੁੱਪਾਂ ਆਉਂਦੀਆਂ ਨੇ। ਤੇ ਤਰੰਨਮ ਦੇ ਵਿੱਚ ਜੇ ਕੁਛ ਸਾਡੇ ਨਾਲ ਭਾਜੀ ਸਾਂਝਾ ਕਰਨਾ ਚਾਹੋ ਅਸੀਂ।
ਤਰੰਨਮ ਦੇ ਵਿੱਚ ਮੈਂ ਇੱਕ ਨਜ਼ਮ ਸੀਗੀ ਲਿਖੀ ਸੀਗੀ, ਉਹ ਮੁਹੱਬਤ ਕਲਮਾ, ਮੈਂ ਦੋ ਬੰਦੇ ਦੀ ਮੈਂ ਕਰਕੇ ਦੱਸਾਂਗਾ। ਮੈਂ ਜਦ ਵੀ ਹੈ ਪੜਿਆ ਮੁਹੱਬਤ ਦਾ ਕਲਮਾ, ਹੈ ਵਗਿਆ ਹੈ ਹਾਤੀ ਚੋਂ ਸ਼ਫਕਤ ਦਾ ਚਸ਼ਮਾ, ਇਹ ਚਸ਼ਮੇ ਦੇ ਪਾਣੀ ਚੋਂ ਫੁੱਟੀਆਂ ਨੇ ਕਲੀਆਂ, ਇਹ ਕਲੀਆਂ ਤੇ ਲਿਖਿਆ ਹੈ ਵਲੀਆਂ ਤੇ ਨਬੀਆਂ, ਇਹ ਨਬੀਆਂ ਦੇ ਇਲਮਾਂ ਚ ਮਤਾਂ ਨੂਰਾਨੀ, ਜਿਨ੍ਹਾਂ ਅੱਗ ਵਰਗੀ ਹੈ ਕੀਤੀ ਪੇਸ਼ਾਨੀ, ਪੇਸ਼ਾਨੀ ਤੇ ਉਕਰ ਨੇ ਕੁਦਰਤ ਨੇ ਕਿੱਸੇ, ਜੋ ਦਿਲ ਨੇ ਪੜ੍ਹੇ ਨੇ ਤੇ ਅੱਖੀਆਂ ਨੇ ਦਿੱਤੇ, ਹਾਂ ਅੱਖੀਆਂ ਨੇ ਦਿੱਤੇ। ਸੋ ਇਸ ਤਰ੍ਹਾਂ ਇਹ ਕਾਫੀ ਲੰਬੀ ਹੈਗੀ ਨਜ਼ਮ ਇਹ, ਤੇ ਮੇਰੇ ਕੋਲ ਇਸ ਤਰ੍ਹਾਂ ਇਹ ਇੱਕ ਨਜ਼ਮ ਚੱਲਦੀ ਹੈਗੀ ਆ, ਸਾਨੂੰ ਕਹਿੰਦੇ ਚੇਨ ਕੜੀ ਵਾਲੀ ਆ, ਹਰ ਲਫ਼ਜ਼ ਜਿਹੜਾ ਉਹ ਦੁਹਰਾਇਆ ਜਾਂਦਾ ਤੇ ਉਹ ਇਸ ਤਰ੍ਹਾਂ ਹੈਗੀ ਹੈ।
ਪ੍ਰਵਾਸ ਨਾਲ ਸੰਬੰਧਿਤ, ਕਿਉਂਕਿ ਜਦੋਂ ਵਤਨ ਛੱਡ ਕੇ ਅਸੀਂ ਇਸੇ ਬਗਾਨੇ ਮੁਲਕ ਦੇ ਵਿੱਚ ਆ ਕੇ, ਹਾਲਾਂਕਿ ਤੁਹਾਨੂੰ ਤਾਂ ਲਗਭਗ ਡੇਢ ਦਹਾਕੇ ਤੋਂ ਵੱਧ ਦਾ ਸਮਾਂ ਇੱਥੇ ਹੋ ਗਿਆ ਆਸਟ੍ਰੇਲੀਆ ਦੇ ਵਿੱਚ, 2006 ਦੇ ਵਿੱਚ ਤੁਸੀਂ ਆਏ ਸੀਗੇ, ਤੇ ਪ੍ਰਵਾਸ ਦਾ ਜਿਹੜਾ ਇੱਕ ਆਪਾਂ ਕਹਿ ਸਕਦੇ ਕਿ ਇੱਕ ਜਿਹੜਾ ਦੁਖਾਂਤ ਹੁੰਦਾ ਹੈ ਜਾਂ ਉਹ ਵਲਵਲੇ ਵੀ, ਜੇ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਕੁਝ ਬਿਆਨ ਕੀਤੇ ਨੇ, ਉਹ ਵੀ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ।
ਉਹਦਾ ਖਿਆਲ ਹੈ ਕਿ ਪਰਦੇਸੀ ਦਾ ਕਿ ਮੈਂ ਨੰਗੇ ਪੈਰੀ ਦੌੜ ਦੌੜ ਜਾਵਾਂ, ਮੈਂ ਮਿੱਟੀ ਚੁੱਕ ਮੱਥੇ ਉੱਤੇ ਲਾਵਾਂ, ਜੇ ਮੁੜੇ ਉਹੀ ਰਾਹਾਂ ਮਿਲ ਜਾਵਣ, ਕੱਚੀਆਂ ਉਹ ਥਾਵਾਂ ਮਿਲ ਜਾਵਣ, ਘਰ ਦੀਆਂ ਛੱਤਾਂ ਤੇ ਜਾ ਚੜਾਂ, ਮੈਂ ਅੱਧੀ ਰਾਤੀ ਤਾਰੇ ਹੱਥ ਫੜਾਂ, ਮੈਂ ਨੀਂਦਰਾਂ ਚ ਮਾਰਾਂ ਉਡਾਰੀਆਂ, ਜੇ ਮਾਂ ਦੀ ਉਹੀ ਲੋਰੀ ਸੁਣ ਲਵਾਂ, ਜੋ ਮੋਢਿਆਂ ਤੇ ਚੁੱਕ ਲੈਣ ਮੈਨੂੰ, ਜੇ ਉਹੀ ਕਿਤੇ ਬਾਹਾਂ ਮਿਲ ਜਾਵਣ, ਮੈਂ ਨੰਗੇ ਪੈਰੀ ਦੌੜ ਦੌੜ ਜਾਵਾਂ, ਮੈਂ ਮਿੱਟੀ ਚੁੱਕ ਮੱਥੇ ਉੱਤੇ ਲਾਵਾਂ, ਜੇ ਮੁੜੇ ਉਹੀ ਰਾਹਾਂ ਮਿਲ ਜਾਵਣ, ਕੱਚੀਆਂ ਉਹ ਥਾਵਾਂ ਮਿਲ ਜਾਵਣ। ਇਹ ਜ਼ਿੰਦਗੀ ਬੇਜ਼ਾਰ ਹੋ ਗਈ, ਸੋਚਾਂ ਚ ਤਾਰੋ ਤਾਰ ਹੋ ਗਈ, ਤੇ ਲੱਭ ਲੱਭ ਚੈਨ ਜੱਗ ਚੋਂ ਇਹ ਰੂਹ ਆਵਾਜ਼ਾਰ ਹੋ ਗਈ, ਮੈਂ ਲੱਭਾਂ ਉਹੀ ਕੋਸੀਆਂ ਧੁੱਪਾਂ, ਜੇ ਉਹੀ ਕਿਤੇ ਛਾਵਾਂ ਮਿਲ ਜਾਵਣ, ਮੈਂ ਨੰਗੀ ਪੈਰੀ ਦੌੜ ਦੌੜ ਜਾਵਾਂ, ਮੈਂ ਮਿੱਟੀ ਚੁੱਕ ਮੱਥੇ ਉੱਤੇ ਲਾਵਾਂ। ਇਹ ਦਿਲ ਵਿੱਚ ਯਾਦਾਂ ਨੇ ਲੱਖਾਂ, ਖਾਬਾਂ ਨਾਲ ਭਰੀਆਂ ਨੇ ਅੱਖਾਂ, ਉਹ ਗੁਜ਼ਰੇ ਹੋਏ ਪਲ ਪਲ ਨੂੰ ਮੈਂ ਦਿਲ ਵਿੱਚ ਸਾਂਭ ਸਾਂਭ ਰੱਖਾਂ, ਜੇ ਉਹੀ ਕਿਤੇ ਫੁੱਲ ਭੌਰੇ ਕਲੀਆਂ, ਉਹ ਮਸਤ ਹਵਾਵਾਂ ਮਿਲ ਜਾਵਣ, ਮੈਂ ਨੰਗੇ ਪੈਰੀ ਦੌੜ ਦੌੜ ਜਾਵਾਂ, ਮੈਂ ਮਿੱਟੀ ਚੁੱਕ ਮੱਥੇ ਉੱਤੇ ਲਾਵਾਂ, ਜੇ ਮੁੜੇ ਉਹੀ ਰਾਹਾਂ ਮਿਲ ਜਾਵਣ, ਕੱਚੀਆਂ ਉਹ ਥਾਵਾਂ ਮਿਲ ਜਾਵਣ, ਮੈਂ ਨੰਗੇ ਪੈਰੀ ਦੌੜ ਦੌੜ ਜਾਵਾਂ।
ਪੰਜਾਬੀ ਸਾਹਿਤ ਦਾ ਭਵਿੱਖ ਤੁਹਾਨੂੰ ਕੀ ਨਜ਼ਰ ਆਉਂਦਾ ਆਸਟ੍ਰੇਲੀਆ ਵਰਗੇ ਮੁਲਕ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਇੱਥੇ ਪੰਜਾਬੀ ਸਾਹਿਤ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਕਿੰਨਾ ਕੁ ਸਾਂਭ ਸਕਣਗੀਆਂ?
ਨਹੀਂ, ਕੋਈ ਵੀ ਚੀਜ਼ ਜਿਹੜੀ ਹੁੰਦੀ ਆ ਉਹਦੇ ਟਾਈਮ ਦੇ ਨਾਲ ਦੀ ਉਹਦਾ ਕਹਿੰਦੇ ਰੂਪ ਬਦਲ ਜਾਂਦਾ ਆ। ਤੁਸੀਂ ਦੇਖੋਗੇ ਹੁਣ ਜੇ ਅਸੀਂ ਕਹਿ ਦਿੰਦੇ ਜੀ ਬੜਾ ਕੁਛ ਮਾੜਾ ਵੀ ਆ ਰਿਹਾ, ਲੇਕਿਨ ਚੰਗਾ ਵੀ ਨਾਲ ਨਾਲ ਨਿਕਲ ਰਿਹਾ, ਲੇਕਿਨ ਜਿੱਥੇ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਕਹਿ ਲਓ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਜਾਂ ਹੋਰ ਬਹੁਤ ਸਾਰੀ ਟੈਕਨੋਲੋਜੀ ਆ ਗਈ ਆ, ਔਰ ਜਿੱਥੇ ਬਹੁਤ ਸਾਰਾ ਹੋਰ ਵੀ ਪਰੋਸਿਆ ਜਾਂਦਾ, ਲੇਕਿਨ ਉਹਦੇ ਨਾਲ ਨਾਲ ਚੰਗਾ ਸਾਹਿਤ ਵੀ ਅੱਗੇ ਆ ਰਿਹਾ, ਇਸ ਵਿੱਚ ਕੋਈ ਸ਼ੱਕ ਨਹੀਂ, ਔਰ ਆਉਣ ਵਾਲਾ ਭਵਿੱਖ ਵੀ ਵਧੀਆ ਰਹੇਗਾ। ਇਨਸਾਨ ਜਿਹੜਾ ਹੈਗਾ ਉਹਦੀ ਜਿਹੜੀ ਸੁਭਾਅ ਆ ਉਹ ਹਰ ਤਰ੍ਹਾਂ ਦਾ ਹੀ ਆ ਨਾ, ਕਿਸੇ ਨੂੰ ਕੁਛ ਪਸੰਦ ਆ, ਕਿਸੇ ਨੂੰ ਕੁਛ ਪਸੰਦ ਆ, ਔਰ ਇਹ ਚੀਜ਼ ਕਦੀ ਮਰਦੀ ਨਹੀਂ ਹੈ ਜਿਹੜਾ, ਹਨਾ, ਤੇ ਉਹ ਚੱਲਦੀ ਰਹਿ ਗਈ, ਇਹ ਨਹੀਂ ਹੈਗਾ ਕਿ ਖਤਮ ਹੋ ਜਾਏਗਾ, ਔਰ ਜਿੰਨੀ ਤੇਰੀ ਦੁਨੀਆਂ ਹੈਗੀ ਆ ਇਹ ਚੀਜ਼ਾਂ ਲਈ, ਦੇਖੋ ਜਦੋਂ ਤੇ ਦੁਨੀਆਂ ਬਣੀ ਹੈ ਔਰ ਚੰਗਾ ਮਾੜਾ ਦੋਨੋਂ ਹੀ ਚੱਲਦਾ ਰਿਹਾ ਹੈਗਾ, ਔਰ ਹਰ ਚੀਜ਼ ਚੱਲਦੀ ਰਹੀ ਹੈ, ਔਰ ਇਹ ਐਂਡ ਦੁਨੀਆਂ ਦੇ ਕਿਆਮਤ ਤੱਕ ਹੀ ਚੱਲਦੇ ਰਹੇਗਾ।
ਔਰ ਜਿੱਥੋਂ ਤੱਕ ਡਿਜੀਟਲ ਯੁੱਗ ਦਾ ਜ਼ਿਕਰ ਕਰਦੇ ਹਾਂ ਅਸੀਂ, ਇਹ ਜਿਹੜਾ ਯੁੱਗ ਹੈ, ਇਹ ਜਿਹੜਾ ਇੱਕ ਪੁਸਤਕ ਸੱਭਿਆਚਾਰ ਹੈ, ਉਸਦੇ ਸਾਹਮਣੇ ਕਿੰਨੀ ਕੁ ਵੱਡੀ ਚੁਣੌਤੀ ਇਸ ਨੂੰ ਤੁਸੀਂ ਸਮਝਦੇ ਹੋ?
ਉਹਦਾ ਦੋਨੇ ਚੀਜ਼ਾਂ ਜੀ, ਜਿਹੜਾ ਇੱਕ ਹੁਣ ਦਾ ਪੁਸਤਕ ਪੜ੍ਹਦੇ ਉਹਦਾ ਇੱਕ ਆਪਣਾ ਲੁਤਫ ਆ, ਉਹਦਾ ਇੱਕ ਆਪਣਾ ਸਵਾਦ ਆ
ਜੀ,
ਪਰ ਦੂਸਰੇ ਪਾਸੇ ਦੇਖਿਆ ਜਾਵੇ ਕਿ ਟੈਕਨੋਲੋਜੀ ਨਾਲ ਤੁਹਾਨੂੰ ਜਿਹੜੀਆਂ ਚੀਜ਼ਾਂ ਮੁਹੱਈਆ ਬਹੁਤ ਆਸਾਨੀ ਨਾਲ ਹੋ ਰਹੀਆਂ। ਤੁਸੀਂ ਅੱਜ ਕਿਤਾਬ ਕੋਈ ਪੜ੍ਹਨੀ ਹੈਗੀ ਆ ਤੇ ਤੁਸੀਂ ਜਿੱਥੇ ਮਰਜ਼ੀ ਦੁਨੀਆਂ ਦੇ ਕੋਨੇ 'ਚ ਬੈਠੇ, ਜੇ ਤੁਸੀਂ ਉਹਨੂੰ ਕਿਤਾਬ ਮੰਗਵਾਉਣੀ ਹੋਵੇ ਤਾਂ ਤੁਸੀਂ ਹੈਨਾ, ਬੜਾ ਔਖਾ ਵੀ ਹੈਗਾ, ਔਰ ਕਿੱਥੋਂ ਤੁਸੀਂ ਔਰ ਤੁਸੀਂ ਜਦੋਂ ਆਨਲਾਈਨ ਤੁਸੀਂ ਸਰਚ ਕਰਨੀ ਜਾਂ ਮੰਗਵਾਉਣੀ ਪੜ੍ਹਨੀ ਆ ਤਾਂ ਤੁਸੀਂ ਆਨਲਾਈਨ ਔਰ ਸੁਣ ਵੀ ਸਕਦੇ ਆ। ਅੱਜ ਕੱਲ੍ਹ ਤਾਂ ਆਡੀਓ ਬੁੱਕ ਦਾ ਬੜਾ ਜ਼ਮਾਨਾ ਹੈ, ਔਰ ਤੁਸੀਂ ਚੱਲਦੇ ਚੱਲਦੇ ਟਾਈਮ ਨਹੀਂ ਹੈਗਾ, ਲੋਕੀ ਕਾਰ 'ਚ ਡਰਾਈਵ ਕਰਦੇ ਆ ਤੇ ਅੱਧੇ ਘੰਟੇ ਦੀ ਇੰਨੀ ਦੇਰ 'ਚ ਕਿਤਾਬ ਖਤਮ ਹੋ ਜਾਂਦੀ ਹੈ, ਤੇ ਅੱਜ ਕੱਲ੍ਹ ਇਹ ਚੀਜ਼ ਦਾ ਵੀ ਇੱਕ ਬੜਾ ਫਾਇਦਾ ਹੈਗਾ। ਮੈਂ ਸੋਚਦਾ ਕਿ ਟੈਕਨੋਲੋਜੀ ਨੂੰ ਅਗਰ ਅਸੀਂ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਕੀਤਾ ਜਾਵੇ ਤੇ ਕੋਈ ਮਾੜੀ ਗੱਲ ਨਹੀਂ ਹੈਗੀ।
ਤੇ ਜਦੋਂ ਅਸੀਂ ਤੁਹਾਡੇ ਗੀਤਾਂ ਵਾਲੇ ਪਾਸੇ ਆਉਂਦੇ ਹਾਂ, ਨੂਰਾਂ ਸਿਸਟਰ ਦੀ ਹੀ ਗੱਲ ਕਰ ਲਈਏ, ਉਹਨਾਂ ਨਾਲ ਕਿਵੇਂ ਰਾਬਤਾ ਬਣਦਾ ਹੈ, ਉਹਨਾਂ ਤੱਕ ਕਿਵੇਂ ਤੁਹਾਡਾ ਗੀਤ ਤੁਸੀਂ ਪਹੁੰਚਦਾ ਹੈ, ਉਹ ਗੀਤ ਵੀ ਜ਼ਰੂਰ ਸਾਂਝਾ ਕਰਿਓ ਪਲੀਜ਼।
ਹਾਂਜੀ, ਉਹ ਸਬੱਬ ਏਦਾਂ ਬਣਿਆ ਸੀਗਾ ਕਿ ਮੈਂ ਇੱਕ ਗੀਤ ਲਿਖਿਆ ਸੀਗਾ, ਮੇਰਾ ਮੁਸਰਤ ਅਬਾਸ ਨੇ ਗਾਇਆ ਸੀ ਰੰਗੀ ਗੀ, ਤੇ ਮੈਂ ਵੈਸੇ ਉਹਨੂੰ ਗਾ ਕੇ ਭੇਜਿਆ ਤੇ ਮੈਂ ਉਹਨੂੰ ਫੇਸਬੁੱਕ ਤੇ ਸ਼ੇਅਰ ਕੀਤਾ। ਅਚਾਨਕ ਇੱਕ ਮੇਰੇ ਬੜੇ ਅਜੀਜ਼ ਦੋਸਤ ਨੇ ਮੁਖਤਾਰ ਸੋਤਾ ਜੀ, ਸੋਤਾ ਬ੍ਰਦਰ ਤੁਸੀਂ ਸੁਣੇ ਹੋਣੇ, ਯੂਕੇ ਦੇ ਵਿੱਚ ਕਾਫੀ ਫੇਮਸ ਨਾਮ ਉਹਨਾਂ, ਤੇ ਉਹਨਾਂ ਦੇ ਨਾਲ ਮੇਰਾ ਰਾਬਤਾ ਹੈ ਤੇ ਉਹ ਕਹਿੰਦੇ ਜੀ ਇਹ ਗਾਣਾ ਡਿਲੀਟ ਕਰ ਦਿਓ, ਇਹ ਗਾਣਾ ਆਪਾਂ ਕਰਾਂਗੇ। ਮੈਂ ਕਿਹਾ ਠੀਕ ਹੈ ਜੀ। ਉਹ ਗਾਣਾ ਉਹਨਾਂ ਦੇ ਨਾਲ ਹੋਇਆ, ਉਸ ਗਾਣੇ ਤੋਂ ਫਿਰ ਉਹ ਇੱਕ ਫਿਲਮ ਕੀਤੀ ਸੀ ਜੱਟ ਜੇਮਸ ਬੌਂਡ ਉਹਨਾਂ ਨੇ, ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਇੱਕ ਹੋਰ ਫਿਲਮ ਕਰਨੀ ਸੀਗੀ ਔਰ ਇਸ਼ਕ ਮਾਈ ਰਿਲੀਜਨ, ਤੇ ਉਹਦੇ ਵਿੱਚ ਉਹਨਾਂ ਨੂੰ ਗਾਣੇ ਚਾਹੀਦੇ ਸੀਗੇ, ਤਾਂ ਫਿਰ ਉਹਨਾਂ ਨੇ ਇੱਕ ਗਾਣਾ ਮੈਨੂੰ ਕਹਿੰਦੇ ਇੱਕ ਗਾਣਾ ਹੋਰ, ਇਹ ਗਾਣਾ ਵੀ ਜਿਹੜਾ ਸੀ ਰੰਗੀ ਗਈ, ਇਹ ਮੁਸਰਤ ਵਾਸ ਨੇ ਗਾਇਆ ਸੀ ਲੇਕਿਨ ਨੂਰਾ ਸਿਸਟਰ ਤੋਂ ਵੀ ਗਵਾਇਆ, ਔਰ ਨੂਰਾ ਸਿਸਟਰ ਜੋਤੀ ਨੇ ਇਕੱਲਾ ਗਾਣਾ ਵੀ ਗਾਇਆ, ਲੇਕਿਨ ਦੋਨਾਂ ਦੋਨਾਂ ਨੇ ਇਕੱਠਿਆਂ ਨੇ ਵੀ ਗਾਇਆ ਸੀ, ਸੈਡ ਸੌਂਗ ਵੀ ਗਾਇਆ ਸੀ, ਔਰ ਇਹਦੇ 3 ਵਰਸ਼ਨ ਬਣੇ ਸੀਗੇ। ਔਰ ਉਸ ਤੋਂ ਬਾਅਦ ਇੱਕ ਹੋਰ ਗਾਣਾ ਸੀਗਾ ਇਹ ਇਸ਼ਕ ਦੀਆਂ ਪੀੜਾਂ ਜਰੀਆਂ ਨਾ ਜਾਵਣ, ਤੇ ਉਹ ਵੀ ਗਾਣਾ ਉਹਨਾਂ ਨੇ ਗਾਇਆ ਸੀਗਾ। ਤੇ ਉਸ ਤੋਂ ਬਾਅਦ ਸਿਲਸਿਲਾ ਚੱਲਿਆ, ਲੇਕਿਨ ਬਾਅਦ ਵਿੱਚ ਫਿਰ ਕੋਵਿਡ ਆ ਗਿਆ, ਕੁਛ ਰੁਕਾਵਟਾਂ ਹੋ ਗਈਆਂ, ਲੇਕਿਨ ਕੰਮ ਮਤਲਬ ਕਾਫੀ ਉਹਨਾਂ ਦੇ ਨਾਲ ਮੈਂ ਮੁਖਤਾਰ ਸੋਤਾ ਜੀ ਨੇ ਘੱਟੋ ਘੱਟ ਮੇਰੇ ਖਿਆਲ ਫਿਲਮਾਂ ਦੇ ਵਿੱਚ ਕੋਈ ਮੇਰੇ ਖਿਆਲ 13-14 ਗਾਣੇ ਕੀਤੇ ਉਹਨਾਂ ਨਾਲ।
ਕੀ ਬਾਤ ਹੈ। ਔਰ ਜਿਹੜਾ ਨੂਰਾ ਸਿਸਟਰ ਹੋਣਾ ਦੇ ਵੱਲੋਂ ਗਾਣਾ ਗਾਇਆ ਗਿਆ, ਗੀਤ ਜਿਹੜਾ ਤੁਹਾਡਾ ਗਾਇਆ ਗਿਆ, ਉਹ ਥੋੜ੍ਹਾ ਜਿਹਾ ਜ਼ਰੂਰ, ਹਾਲਾਂਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਉਹ ਪਲੇ ਵੀ ਕਰਾਂਗੇ, ਗਾਣਾ ਲੋਕਾਂ ਨੂੰ ਸੁਣਾਵਾਂਗੇ ਵੀ, ਪਰ ਤੁਸੀਂ ਜ਼ਰੂਰ ਆਪਣੀ ਆਵਾਜ਼ ਦੇ ਵਿੱਚ ਉਹ ਬੋਲ ਸਾਂਝੇ ਕਰਿਓ।
ਅੱਛਾ ਜੀ, ਉਹ ਸੀਗਾ ਜੀ, ਇਹ ਇਸ਼ਕ ਦੀਆਂ ਪੀੜਾਂ ਹਾਏ ਜਰੀਆਂ ਨਾ ਜਾਵਣ, ਇਹ ਦਿਲ ਦੀਆਂ ਮਰਜ਼ਾਂ ਨੇ ਕਦੇ ਫੜੀਆਂ ਨਾ ਜਾਵਣ, ਇਸ਼ਕ ਦੇ ਪਾਏ ਹੋਏ ਨਾ ਮੁੱਕਦੇ ਸਿਆਪੇ, ਇਹ ਰੂਹਾਂ ਨੂੰ ਰੱਖਦਾ ਹੈ ਦਮ ਦਮ ਤੜਪਾ ਕੇ, ਸ਼ਿਵ ਨੂੰ ਛੱਡਿਆ ਹਿਜਰ ਦੀ ਸੂਲੀ ਚੜਾ ਕੇ, ਬੁੱਲੇ ਨੂੰ ਨਚਾਇਆ ਪੈਰੀ ਘੁੰਗਰੂ ਪੁਆ ਕੇ, ਜਨੂਨ ਬਾਜੋਂ ਇਸ਼ਕ ਜੰਗਾਂ ਲੜੀਆਂ ਨਾ ਜਾਵਣ, ਹਾਏ ਇਹ ਇਸ਼ਕ ਦੀਆਂ ਪੀੜਾਂ ਜਰੀਆਂ ਨਾ ਜਾਵਣ। ਤੋ ਇਸ ਤਰ੍ਹਾਂ ਦੱਸਿਆ।
ਅੱਛਾ, ਇੱਕ ਇੱਕ ਜਾਂਦੇ ਜਾਂਦੇ ਤੁਹਾਡੇ ਤੋਂ ਮੈਂ ਇੱਕ ਦੋ ਹੋਰ ਸੁਨੇਹੇ ਲੈਣੇ ਆ। ਅਕਸਰ ਜਦੋਂ ਅਸੀਂ ਗੱਲ ਕਰਦੇ ਹਾਂ, ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਐਡੀਲੇਡ ਸਿੱਖ ਗੇਮਸ ਹੋਈਆਂ ਸੀਗੀਆਂ, ਪੰਜਾਬੀ ਭਾਸ਼ਾ ਵਿਭਾਗ ਦੇ ਜਿਹੜੇ ਕੁਝ ਰਿਸਰਚ ਅਫਸਰ ਆਏ ਸਨ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ, ਤਾਂ ਉਹ ਬੜੇ ਸੰਤੁਸ਼ਟ ਹੋਏ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਬੱਚੇ ਆ ਬੜੀ ਵਧੀਆ ਪੰਜਾਬੀ ਬੋਲਦੇ ਆ, ਪੰਜਾਬੀ ਸਾਨੂੰ ਇੱਥੇ ਜਿਹੜਾ ਫਿਊਚਰ ਬ੍ਰਾਈਟ ਲੱਗਦਾ। ਪਰ ਤੁਹਾਨੂੰ ਕੀ ਲੱਗਦਾ, ਅਕਸਰ ਜਦੋਂ ਕਈ ਲੋਕ ਇਹ ਵੀ ਕਹਿੰਦੇ ਕਿ ਪੰਜਾਬੀ ਜਿਹੜੀ ਹੈ ਉਹਦਾ ਭਵਿੱਖ ਖਤਰੇ ਦੇ ਵਿੱਚ ਨਜ਼ਰ ਆ ਰਿਹਾ, ਭਾਸ਼ਾ ਨੂੰ ਬੜੀਆਂ ਚੁਣੌਤੀਆਂ ਨੇ, ਤੁਹਾਡੇ ਮੁਤਾਬਕ ਕਿੰਨੀ ਕੁ ਇਸ ਵੇਲੇ ਅਸੀਂ ਪੰਜਾਬੀ ਜਿਹੜੀ ਹੈ ਸਾਂਭ ਰਹੇ ਹਾਂ, ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਕਿੱਥੇ ਖੜੀ ਨਜ਼ਰ ਆਉਂਦੀ ਹੈ ਤੁਹਾਨੂੰ?
ਦੇਖੋ, ਮੇਰੇ ਖਿਆਲ ਨਾਲ ਖਤਰੇ ਖੁਤਰੇ ਮੈਨੂੰ ਨਹੀਂ ਕੋਈ ਨਜ਼ਰ ਆ ਰਿਹਾ ਹੈਗਾ, ਜੇ ਆਪਾਂ ਕਹਿ ਦਿੰਦੇ ਜੀ ਪੰਜਾਬੀ ਖਤਰੇ ਦੇ ਵਿੱਚ ਹੈਗੀ ਆ। ਔਰ ਜਿੰਨੀ ਦੇਰ ਸਾਹਿਤ ਰਚਿਆ, ਲੋਕ ਜਿਹੜੇ ਸਾਹਿਤ, ਦੇਖੋ ਤੁਸੀਂ ਦੇਖੋ ਕਿੰਨਾ ਸਾਹਿਤ ਰਚਿਆ ਜਾ ਰਿਹਾ ਹੈਗਾ, ਔਰ ਜਿੰਨੀ ਦੇਰ ਸਾਹਿਤ ਰਚਿਆ ਜਾਵੇਗਾ, ਜਿੰਨੀ ਦੇਰ ਲੋਕ ਹੈਗੇ ਆ, ਔਰ ਇਹ ਜ਼ਬਾਨ ਜਿੰਦਾ ਹੀ ਰਹੇਗੀ। ਇਹਨੂੰ ਮੈਂ ਇੱਕ ਲਿਖਿਆ ਸੀਗਾ, ਇੱਕ ਪੰਜਾਬੀ ਦੇ ਉੱਪਰ ਸੀਗੀ ਉਹ, ਮੈਨੂੰ ਚੁੰਮਿਆ ਆਣ ਫਰੀਦਾ, ਮੈਨੂੰ ਇਸ਼ਕ ਦਮੋਦਰ ਕੀਤਾ, ਨਾਨਕ ਦੀ ਮੈਂ ਅਸੀਸ ਹਾਂ, ਬਾਹੂ ਦਾ ਜੀਣ ਸਲੀਕਾ, ਬੁੱਲੇ ਦੀ ਸੂਫੀ ਬੋਲਣੀ, ਵਾਰਿਸ ਦਾ ਮੈਂ ਅਕੀਦਾ, ਮੇਰੇ ਬਿਰਖ ਉਗਾਵੇ ਪਾਤਰ, ਮੇਰੇ ਦਰਦ ਨੂੰ ਸ਼ਿਵ ਨੇ ਪੀਤਾ, ਮੈਂ ਅੱਖਰ ਅੱਖਰ ਸਭ ਦਿਲਾਂ ਵਿੱਚ ਵਸਦੀ ਰਹਿਣਾ ਏ, ਮੈਂ ਅੱਖਰ ਅੱਖਰ ਸਭ ਦਿਲਾਂ ਵਿੱਚ ਵਸਦੀ ਰਹਿਣਾ ਏ, ਮੈਂ ਪੰਜਾਬੀ ਸੂਰਜ ਵਾਂਗਰ ਮਗਦੀ ਰਹਿਣਾ ਏ, ਮੈਂ ਪੰਜਾਬੀ ਸੂਰਜ ਵਾਂਗਰ ਮਗਦੀ ਰਹਿਣਾ ਏ, ਮੈਂ ਸਿੱਠਣੀਆਂ ਤੇ ਘੋੜੀਆਂ, ਮਾਈਏ ਟੱਪੇ ਸੁਹਾਗ ਬੋਲੀਆਂ, ਮੈਂ ਹੇਕਾਂ ਦੇ ਵਿੱਚ ਗੂੰਜਦੀ, ਮੈਂ ਹੀ ਹਾਂ ਮਾਂ ਦੀਆਂ ਲੋਰੀਆਂ, ਮੈਂ ਅੱਗਾਂ ਦੇ ਵਿੱਚ ਨੱਚਦੀ, ਮੈਂ ਆਵਾਂ ਬਣ ਬਣ ਲੋਹੜੀਆਂ, ਮੈਂ ਚੁੰਨੀ ਹਾਂ ਕਿਸੇ ਨਾਰ ਦੀ, ਮਹਿੰਦੀ ਟਿੱਕਾ ਛੱਲੇ ਚੂੜੀਆਂ, ਮੈਂ ਯੁੱਗ ਯੁੱਗ ਤੀਕਰ ਏਦਾਂ ਹੀ ਸੱਜਦੀ ਰਹਿਣਾ ਏ, ਮੈਂ ਪੰਜਾਬੀ ਸੂਰਜ ਵਾਂਗਰ ਮਗਦੀ ਰਹਿਣਾ ਏ, ਮੈਂ ਪੰਜਾਬੀ ਸੂਰਜ ਵਾਂਗਰ ਮਗਦੀ ਰਹਿਣਾ ਏ, ਮੈਂ ਜੁਗਨੀ ਮੈਂ ਹਾਂ ਕਮਲੀ, ਰਾਂਝੇ ਦੀ ਮੈਂ ਹਾਂ ਵੰਝਲੀ, ਮੈਂ ਹੀ ਹਾਂ ਹੀਰ ਸਲੇਟੀ, ਮੈਂ ਝੰਗ ਦੀ ਪਾਉਣ ਹਾਂ ਸੰਧਲੀ, ਮੈਂ ਸਤਲੁਜ ਰਾਵੀ ਬਿਆਸੀ, ਚਨਾ ਜੇਲਮ ਦੀ ਅਮੜੀ, ਮੈਂ ਹਾੜੀ ਸੌਣੀ ਮਾਘੀ ਤੇ, ਮੈਂ ਹੀ ਹਾਂ ਚੇਤਰ ਰੰਗਲੀ, ਮੈਂ ਬਣ ਬਣ ਹਵਾ ਦੇ ਬੁੱਲੇ ਜੱਗ ਤੇ ਵਗਦੀ ਰਹਿਣਾ ਏ, ਮੈਂ ਪੰਜਾਬੀ ਸੂਰਜ ਵਾਂਗਰ ਮਗਦੀ ਰਹਿਣਾ ਏ, ਮੈਂ ਪੰਜਾਬੀ ਸੂਰਜ ਵਾਂਗਰ ਮਗਦੀ ਰਹਿਣਾ ਏ, ਮੈਂ ਕਣਕ ਕਮਾਦ ਕਪਾਹਾਂ, ਉੱਗਾਂ ਸਰੋਂ ਖੇਤ ਲਹਿਰਾਵਾਂ, ਮੈਂ ਅੰਬ ਲਸੂੜੀ ਬੋੜਾਂ, ਕਿੱਕਰਾਂ ਡੇਂਕਾਂ ਤੂਤਾਂ ਛਾਵਾਂ, ਮੈਂ ਛਿੰਝਾਂ ਘੋਲ ਕਬੱਡੀਆਂ ਦਾ ਥੋ ਪਤਾ ਸਿਰਨਾਵਾਂ, ਜੋ ਵੀ ਹੈ ਮੈਨੂੰ ਬੋਲਦਾ, ਮੈਂ ਸਦਕੇ ਉਹਦੇ ਜਾਵਾਂ, ਮੈਂ ਆਉਣ ਵਾਲੀਆਂ ਨਸਲਾਂ ਨੂੰ ਰਾਹ ਦੱਸਦੀ ਰਹਿਣਾ ਏ, ਮੈਂ ਪੰਜਾਬੀ ਸੂਰਜ ਵਾਂਗਰ ਮਗਦੀ ਰਹਿਣਾ ਏ, ਮੈਂ ਪੰਜਾਬੀ ਸੂਰਜ ਵਾਂਗਰ ਮਗਦੀ ਰਹਿਣਾ ਏ, ਮੈਂ ਵਸਾਂ ਲਾਹੌਰ ਜਲੰਧਰ, ਕੋਣਾ ਕੋਣਾ ਦੁਨੀਆਂ ਅੰਦਰ, ਪਾਰ ਕਰ ਲਈਆਂ ਸਰਹੱਦਾਂ, ਪਾਰ ਕਰ ਲਏ ਸੱਤ ਸਮੁੰਦਰ, ਮੈਂ ਧੂੜ ਮਿੱਟੀ ਪੰਜਾਬ ਦੀ, ਫਿਰਾਂ ਉੱਡਦੀ ਅੰਬਰ ਅੰਬਰ, ਮੈਂ ਨਿਮਤ ਹਾਂ ਉਸ ਰੱਬ ਦੀ, ਮੇਰਾ ਲਿਖਿਆ ਉਨ ਮੁਕੱਦਰ, ਕਿਤੇ ਰਾਵੀ ਕਿਤੇ ਝਨਾ ਬਣ ਬਣ ਮੈਂ ਵਗਦੀ ਰਹਿਣਾ ਏ, ਮੈਂ ਪੰਜਾਬੀ ਸੂਰਜ ਵਾਂਗਰ ਮਗਦੀ ਰਹਿਣਾ ਏ, ਮੈਂ ਪੰਜਾਬੀ, ਮੈਂ ਪੰਜਾਬੀ, ਮੈਂ ਪੰਜਾਬੀ।
ਤੇ ਜਿਹੜਾ ਸਾਡੇ ਪੰਜਾਬੀ ਭਾਈਚਾਰੇ ਦੇ ਪਰਿਵਾਰ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਵੇਂ ਆ ਰਹੇ ਨੇ, ਉਹਨਾਂ ਨੂੰ ਤੁਹਾਡੇ ਵੱਲੋਂ ਕੀ ਸੁਨੇਹਾ ਨੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ? ਪੰਜਾਬੀ ਜ਼ੁਬਾਨ ਦੇ ਲਿਹਾਜ਼ ਨਾਲ ਮੈਂ ਗੱਲ ਕਰਨਾ ਚਾਹੁੰਦਾ, ਪੰਜਾਬੀ ਭਾਸ਼ਾ ਦੇ ਪ੍ਰਤੀ ਕਿਵੇਂ ਸੁਚੇਤ ਰਹਿਣ, ਹੋ ਉਹਨਾਂ ਨੂੰ ਕੀ ਤੁਹਾਡੇ ਵੱਲੋਂ ਸੁਨੇਹਾ, ਕੀ ਅਪੀਲ ਕਰਦੇ ਹੋ ਤੁਸੀਂ?
ਪੰਜਾਬੀ ਦੇਖੋ ਇੱਕ ਹੀ ਹੈਗਾ ਨੁਕਤਾ, ਮੈਂ ਉਹ ਹੈਗਾ ਕਿ ਜਦੋਂ ਅਸੀਂ ਪੰਜਾਬੀ ਇੱਥੇ ਜਦੋਂ ਆ ਜਾਂਦੇ ਨਾ ਆਪਾਂ ਪ੍ਰਦੇਸ਼ ਦੇ ਵਿੱਚ, ਦੇਖੋ ਇੰਗਲਿਸ਼ ਤਾਂ ਉਹਨਾਂ ਨੇ ਸਿੱਖ ਹੀ ਲੈਣੀ ਆ, ਘਰਾਂ ਦੇ ਵਿੱਚ ਕਮ ਸੇ ਕਮ ਪੰਜਾਬੀ ਬੋਲੀ ਜਾਵੇ ਸਭ ਤੋਂ ਵੱਡਾ ਜਿਹੜਾ ਹੈਗਾ। ਹੋਰ ਮੇਰੇ ਬੱਚੇ ਵੀ ਉਹ ਬਿਲਕੁਲ ਪੰਜਾਬੀ ਠੇਠ ਪੰਜਾਬੀ ਬੋਲਦੇ ਆ, ਤੇ ਘਰ ਦੇ ਵਿੱਚ ਅਗਰ ਪੰਜਾਬੀ ਅਸੀਂ ਬੱਚੇ ਨੂੰ ਕਹੀਏ ਤੂੰ ਘਰ ਨੀ ਅੰਗਰੇਜ਼ੀ ਬੋਲਣੀ ਔਰ ਪੰਜਾਬੀ ਬੋਲਣੀ ਹੈਗੀ ਆ, ਤੇ ਮੇਰਾ ਖਿਆਲ ਇਹ ਸਭ ਤੋਂ ਵਧੀਆ ਹੈ ਕਿ ਉਹਦੇ ਨਾਲ ਜਿਹਨੂੰ ਤੁਸੀਂ ਪੰਜਾਬੀ ਜ਼ਬਾਨ ਦੇ ਨਾਲ ਤੁਹਾਡਾ ਰਾਬਤਾ ਹੋ ਗਿਆ ਉਹ ਤੁਸੀਂ ਨੈਚੁਰਲੀ ਇਹ ਕਿ ਉਸ ਉਹ ਫਿਰ ਅੱਗੇ ਤੁਹਾਨੂੰ ਉਹਨੂੰ ਇਹ ਨਹੀਂ ਕਿ ਪੰਜਾਬੀ ਉਹ ਜਿਹਨੂੰ ਸਿੱਖ ਜਾਏਗਾ ਪੰਜਾਬੀ ਬੋਲਣੀ ਪੰਜਾਬੀ ਸੁਣਨੀ ਸਿੱਖ ਜਾਏਗਾ ਫਿਰ ਓਦਾਂ ਦਾ ਹੀ ਸੁਣੇਗਾ ਅੱਗੇ ਓਦਾਂ ਦਾ ਹੀ ਪੜ੍ਹੇਗਾ। ਖੈਰ ਜੇ ਉਹ ਦੇਖੋ ਅੱਜ ਕੱਲ੍ਹ ਤਾਂ ਬਹੁਤ ਚੀਜ਼ਾਂ ਜਿਹੜੀਆਂ ਮੁਹੱਈਆ ਹੈਗੀਆਂ ਨਾ ਸੋਸ਼ਲ ਮੀਡੀਆ ਤੇ, ਔਰ ਪੰਜਾਬੀ ਫਿਲਮਾਂ ਦੇਖੇਗਾ ਜਾਂ ਪੰਜਾਬੀ ਹੋਰ ਸ਼ਾਇਰੀ ਨੂੰ ਜੇ ਨਹੀਂ ਪੜ੍ਹ ਸਕਦਾ ਚਲੋ ਸੁਣ ਤਾਂ ਸਕਦਾ ਪਰ ਉਹਨੂੰ ਸਮਝਣ ਆਉਣੀ ਜ਼ਰੂਰੀ ਆ। ਬੱਚਿਆਂ ਦਾ ਇਹੀ ਹੈ ਕਿ ਸਭ ਤੋਂ ਪਹਿਲਾਂ ਕਿ ਪੰਜਾਬੀ ਘਰ ਦੇ ਵਿੱਚ ਜ਼ੁਬਾਨ ਪੰਜਾਬੀ ਬੋਲੀ ਜਾਵੇ ਬਸ।
ਬਹੁਤ ਬਹੁਤ ਧੰਨਵਾਦ ਸ਼ਮੀ ਜੀ, ਸਾਨੂੰ ਆਪਣਾ ਤੁਸੀਂ ਸਮਾਂ ਦਿੱਤਾ, ਅੱਜ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਸਾਡੇ ਵਾਸਤੇ, ਬਹੁਤ ਬਹੁਤ ਧੰਨਵਾਦ ਤੁਹਾਡਾ।
ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਪ੍ਰਸੀ, ਥੈਂਕ ਯੂ ਜੀ,
ਥੈਂਕ ਯੂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।